ਪਾਦਾਂ ਭਰਮ ਭੁੱਲੀ ਭਰ ਜੋਬਨ ਪਛਤਾਣੀ। ਸਤਿਗੁਰੂ ਜੀ ਭਾਦਰਾਂ ਦੇ ਮਹੀਨੇ ਦੁਆਰਾ ਫਰਮਾਉਂਦੇ ਆ ਗੁਰੂ ਨਾਨਕ ਸਾਹਿਬ, ਜਿਵੇਂ ਪ੍ਰਤੱਖ ਇਸਤਰੀ ਭਰਮ ਵਿੱਚ ਭੁੱਲੀ ਹੋਈ ਜਵਾਨੀ ਨੂੰ ਭਰ ਕੇ ਜਾਂ ਜਵਾਨੀ ਦਾ ਹੰਕਾਰ ਕਰਕੇ ਪਛਚਾਤਾਪ ਕਰਦੀ ਹੈ, ਇਸੇ ਤਰ੍ਹਾਂ ਸੋ ਭਾ ਅਤੇ ਦਾਉ, ਭਾ ਦਾਉ ਦਵੈਤ ਰੂਪੀ ਜੋ ਭਾਦਰਾਂ ਦਾ ਮਹੀਨਾ ਹੈ, ਇਸ ਵਿੱਚ ਬੁੱਧੀ ਭਰਮ ਵਿੱਚ ਭੁੱਲੀ ਹੋਈ ਹੈ। ਭਰ ਜੋਬਨ ਜਵਾਨੀ ਦਾ ਭਰਨਾ ਇਹੋ ਜੋ ਆਸਰੀ ਸੰਪਦਾ ਦਾ ਇਕੱਠ ਹੋਇਆ ਉਹਦਾ ਨਿਵਿਰਤ ਕਰਨਾ ਕਠਿਨ ਜਾਣ ਕੇ ਜਗਿਆਸੂ ਰੂਪ ਇਸਤਰੀ ਪਛਚਾਤਾਪ ਕਰਦੀ ਹੈ। ਸੋ ਆਸਰੀ ਸੰਪਦਾ ਹੁੰਦੀ ਹੈ ਜਿਹੜੀ ਔਗੁਣ ਆਦਿਕ ਨੇ ਸਾਡੇ, ਆਸਰੂ ਦੈਂਤ ਨੂੰ ਕਹਿੰਦੇ, ਇਸ ਕਰਕੇ ਦੈਂਤਾਂ ਵਾਲੀ ਜਿਹੜੀ ਹੈ ਇਹ ਸਾਰੀਆਂ ਔਗੁਣ ਜਿੰਨੇ ਵੀ ਸਾਰੇ ਦੈਂਤ ਇਕੱਠੇ ਹੋਏ ਮੇਰੇ ਮਗਰ ਲੱਗੇ ਹੋਏ ਨੇ, ਕਾਮ ਕ੍ਰੋਧ ਆਦਿਕ। ਜਲ ਥਲ ਨੀਰ ਭਰੇ ਬਰਸ ਰੁੱਤੇ ਰੰਗ ਮਾਣੀ। ਜਿਸ ਵੇਲੇ ਬੱਦਲ ਵਰਖਾ ਕਰਦੇ ਹਨ ਤਾਂ ਪ੍ਰਤੱਖ ਜਲ ਦਾ ਜਿਹੜਾ ਥਲ ਹੁੰਦਾ, ਥਾਂ ਸਰੋਵਰ ਹਨ, ਉਹ ਨੀਰ ਹੁੰਦਾ, ਜਲ ਨਾਲ ਭਰ ਜਾਂਦੇ ਹੈ। ਇਹੋ ਜਿਹੀ ਵਰਖਾ ਰੁੱਤੇ ਆਇਆ ਇਸਤਰੀ ਆਪਣੇ ਪਤੀ ਦੇ ਰੰਗ ਮਾਣੇ ਆਨੰਦ ਨੂੰ ਭੋਗਦੀ ਹੈ। ਇਸੇ ਤਰ੍ਹਾਂ ਵਿਸ਼ਿਆਂ ਰੂਪੀ ਜਲ ਦਾ ਅਸਥਾਨ ਜੋ ਇੰਦਰੀਏ ਹਨ, ਇਹ ਜਿਹੜੇ ਸਾਰੇ ਇੰਦਰੀਏ ਹੈ ਇਹ ਸ਼ਬਦ ਸਪਰਸ਼ ਰੂਪ ਰਸ ਗੰਧ ਆਦਿਕ ਵਿਸ਼ਿਆਂ ਰੂਪੀ ਜਲ ਨਾਲ ਭਰ ਜਾਂਦੇ ਆ, ਅਤੇ ਮੋਹ ਰੂਪੀ ਅਦ੍ਰਿਸ਼ਟਾ ਸ਼ਕਾਮ ਕਰਮਾਂ ਰੂਪੀ ਬੱਦਲ ਪਦਾਰਥਾਂ ਰੂਪ ਜਲ ਦੀ ਵਰਖਾ ਕਰਦੇ ਆ। ਸੋ ਐਸੀ ਵਰਖਾ ਰੁੱਤ ਦੇ ਆਇਆਂ ਅੰਤਹਿ ਕਰਨ ਉਹਦੇ ਵਿੱਚ ਫਸ ਕੇ ਸੰਸਾਰਕ ਰੰਗ ਮਾਣੀ ਆਨੰਦ ਨੂੰ ਭੋਗਦਾ, ਜਾਂ ਤਾਂ ਮੋਹ ਰੂਪੀ ਇਹ ਬੱਦਲ ਕਹਿਣੇ ਆ, ਜਾਂ ਫਿਰ ਅਦ੍ਰਿਸ਼ਟਾ ਹੁੰਦਾ ਸ਼ਕਾਮ ਕਰਮਾਂ ਰੂਪੀ ਬੱਦਲ ਪਦਾਰਥਾਂ ਰੂਪ ਜਲ ਦੀ ਵਰਖਾ ਕਰਦੇ ਆ। ਸਕਾਮ ਕਰਮ ਹੁੰਦੇ ਹੀ ਪਦਾਰਥਾਂ ਵਾਸਤੇ ਸਹਿਤ ਕਾਮਨਾ ਦੇ ਕੋਈ ਕਰਮ ਕਰਨਾ, ਵਰਸੈ ਨਿਸਕਾਲੀ ਕਿਉਂ ਸੁਖ ਬਾਲੀ ਦਾਦਰ ਮੋਰ ਲਵੰਤੇ। ਇੱਕ ਤਾਂ ਮੋਹ ਜਾਂ ਸ਼ਕਾਮ ਕਰਮਾਂ ਰੂਪੀ ਬੱਦਲ ਪਦਾਰਥਾਂ ਰੂਪੀ ਜਲ ਦੀ ਵਰਖਾ ਕਰ ਰਹੇ ਹੈ, ਦੂਜੀ ਇਹ ਆ ਵੀ ਨਿਸਕਾਲੀ, ਇਹ ਕਾਲੀ ਰਾਤ ਵਿੱਦਿਆ ਜਿਹੜੀ ਆ ਜਾਂ ਅਵਸਥਾ ਰੂਪੀ ਰਾਤ ਪਾਪਾਂ ਕਰਕੇ ਕਾਲੀ ਹੋਈ ਪਈ ਹੈ। ਤੀਜਾ ਰਾਗ ਦਵੈਸ਼ ਰੂਪੀ ਦਾਦਰ ਹੁੰਦੇ ਡੱਡੂ ਬੋਲ ਰਹੇ ਆ। ਚੌਥਾ ਸੰਕਲਪਾਂ ਵਿਕਲਪਾਂ ਰੂਪੀ ਮੋਰ ਭੋਗ ਪਦਾਰਥਾਂ ਰੂਪੀ ਸੱਪਾਂ ਦੇ ਖਾਣ ਲਈ ਲਵੰਤੇ ਬੋਲ ਰਹੇ ਨੇ। ਇਸ ਤਰ੍ਹਾਂ ਦੇ ਸਮੇਂ ਵਿੱਚ ਕਿਉਂ ਸੁੱਖ ਬਾਲੀ, ਬਾਲੀ ਹੁੰਦਾ ਜਿਹੜੀ ਬਾਲੜੀ ਆ ਜਗਿਆਸੂ ਰੂਪੀ ਇਸਤਰੀ ਨੂੰ ਕਿਵੇਂ ਸੁੱਖ ਪ੍ਰਾਪਤ ਹੋ ਸਕਦਾ? ਕਹਿੰਦੇ ਹਾਂ, ਜੇ ਜਗਿਆਸੂ ਨੂੰ ਪਰਮੇਸ਼ਰ ਪਤੀ ਦੀ ਇੱਛਾ ਨਾ ਹੋਵੇ ਤਾਂ ਸੁੱਖ ਹੋ ਸਕਦਾ, ਜੇ ਇੱਛਾ ਤਾਂ ਕਿਵੇਂ ਸੁੱਖ ਹੋ ਸਕਦਾ? ਕਿਉਂਕਿ ਸੰਸਾਰ ਵਿੱਚ ਦੋ ਪੁਰਸ਼ ਸੁਖੀ ਨੇ, ਇੱਕ ਗਿਆਨੀ ਅਤੇ ਦੂਜਾ ਅਗਿਆਨੀ। ਜਗਿਆਸੂ ਤਾਂ ਹਮੇਸ਼ਾ ਸਾਧਨਾ ਦੇ ਕਰਨ ਵਿੱਚ ਦੁਖੀ ਰਹਿੰਦਾ। ਕਬੀਰ ਜੀ ਸੋ ਸਾਰਿਆਂ ਬਾਰੇ ਦੱਸਦੇ ਨੇ, ਦੋਨਾਂ ਬਾਰੇ ਹੀ, ਕਬੀਰ ਜਿਨ੍ਹੋਂ ਕਿਛ ਜਾਣਿਆ ਨਹੀਂ ਤਿੰਨ ਸੁੱਖ ਨੀਂਦ ਬਿਹਾਰ। ਉਹ ਕਹਿੰਦੇ ਜਿਹੜਾ ਤਾਂ ਅਗਿਆਨੀ ਬੰਦਾ ਉਹ ਤਾਂ ਆਰਾਮ ਨਾਲ ਰੋਟੀਆਂ ਖਾ ਕੇ ਸੌਂ ਗਿਆ, ਉਹਨੂੰ ਤਾਂ ਕੋਈ ਗਿਆਨ ਹੀ ਨਹੀਂ। ਕਹਿੰਦੇ ਹਮਹੋ ਜੋ ਬੂਝਾ ਬੂਝਣਾ ਪੂਰੀ ਪਰੀ ਬੁਲਾਏ। ਕਹਿੰਦੇ ਸਾਨੂੰ ਰਾਤ ਦਿਨ ਰੱਬ ਦੀ ਵੀ ਲੱਗੀ ਰਹਿੰਦੀ, ਉਹਨੂੰ ਮਿਲਣਾ ਕਾਮ ਕ੍ਰੋਧ ਤੰਗ ਕਰਦੇ ਆ। ਕਹਿੰਦੇ ਸਾਡੇ ਗਲ 'ਚ ਤਾਂ ਬੜਾ ਪੈ ਗਈ ਹੈ, ਸੁੱਖ ਦੀ ਪ੍ਰਾਪਤੀ ਕਿਵੇਂ ਹੋਵੇ ਜੀ? ਪ੍ਰਿਓ ਪ੍ਰਿਓ ਚਵੈ ਬਬੀਹਾ ਬੋਲੇ ਭੁਯੰਗਮ ਫਿਰੈ ਡਸੰਤੇ। ਜਿਸ ਤਰ੍ਹਾਂ ਪ੍ਰਤੱਖ ਬਬੀਹਾ ਪ੍ਰਿਓ ਪ੍ਰਿਓ ਬੋਲਦਾ ਰਹਿੰਦਾ, ਇਸੇ ਤਰ੍ਹਾਂ ਹੀ ਜਿਹਦਾ ਚਿੱਤ ਰੂਪ ਬਬੀਹਾ ਪਿਰੀ ਪਿਰੀ ਬੋਲਦਾ ਰਹਿੰਦਾ ਉਹਨੂੰ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਜਿਵੇਂ ਭਾਦੋਂ ਦੇ ਮਹੀਨੇ 'ਚ ਧਰਤੀ ਵਿੱਚੋਂ ਸੱਪ ਨਿਕਲ ਕੇ ਡੰਗ ਮਾਰਦੇ ਫਿਰਦੇ ਆ, ਇਵੇਂ ਹੀ ਦਵੈਸ਼ ਭਾਵ ਰੂਪੀ ਜਿਹੜੇ ਨਾ ਭਾਦੋਂ ਦੇ ਮਹੀਨੇ 'ਚ ਦਵੈਸ਼ ਭਾਵ ਰੂਪ ਭਾਦੋਂ ਦਾ ਮਹੀਨਾ ਗਿਣਨਾ, ਕਿਉਂਕਿ ਪੜਾਸ ਬੜੀ ਹੁੰਦੀ ਹੈ ਉਦੋਂ ਭਾਦੋਂ ਦੇ ਮਹੀਨੇ 'ਚ। ਤੋ ਭਾਦੋਂ ਦੇ ਮਹੀਨੇ 'ਚ ਬੁੱਧੀ ਰੂਪੀ ਧਰਤੀ 'ਤੇ ਕਾਮ ਕ੍ਰੋਧ ਆਕ ਰੂਪੀ ਸੱਪ ਇਹ ਜਿਹੜੇ ਜੀਵ ਨੂੰ ਡੰਗ ਮਾਰਦੇ ਫਿਰਦੇ ਆ। ਮੱਛਰ ਡੰਗ ਸਾਇਰ ਪਰ ਸੁਭਰ ਬਿਨ ਹਰ ਕਿਉਂ ਸੁਖ ਪਾਈ ਹੈ। ਜਿਵੇਂ ਭਾਦੋਂ ਦੇ ਮਹੀਨੇ ਵਿੱਚ ਮੱਛਰ ਡੰਗ ਮਾਰਦੇ ਨੇ ਅਤੇ ਸਾਇਰ ਹੁੰਦਾ ਸਮੁੰਦਰ, ਪਾਣੀ ਨਾਲ ਸੁਭਰ ਹੁੰਦਾ ਲਬਾਲਾ ਭਰ ਜਾਂਦਾ। ਇਹੋ ਜਿਹੇ ਸਮੇਂ ਵਿੱਚ ਵਿਯੋਗਵਤੀ ਇਸਤਰੀ ਪਤੀ ਤੋਂ ਬਿਨਾਂ ਕਿਵੇਂ ਸੁੱਖ ਪਾ ਸਕਦੀ ਹੈ? ਕਹਿੰਦੇ ਇਵੇਂ ਦਵੈਸ਼ ਰੂਪੀ ਭਾਦੋਂ ਦੇ ਮਹੀਨੇ ਵਿੱਚ ਈਰਖਾ ਰੂਪੀ ਮੱਛਰ ਡੰਗ ਮਾਰਦਾ ਅਤੇ ਸੰਸਾਰ ਸਮੁੰਦਰ ਜਨਮ ਮਰਨ ਰੂਪੀ ਜਲ ਨਾਲ ਸੁਭਰ ਹੁੰਦਾ ਲਬਾਲਾ ਭਰਿਆ ਹੋਇਆ। ਹੇ ਸੰਤੋ, ਇਸ ਤਰ੍ਹਾਂ ਦੇ ਸਮੇਂ ਵਿੱਚ ਦੁੱਖਦਾਈ ਸੰਸਾਰ ਵਿੱਚ ਸੋ ਹਰੀ ਪਤੀ ਤੋਂ ਬਿਨਾਂ ਮੈਂ ਕਿਵੇਂ ਸੁੱਖ ਨੂੰ ਪਾਉਣਾ ਕਰਾਂ? ਇਹ ਮੇਰਾ ਦੁੱਖ ਦੂਰ ਕਰੋ। ਸਤਿਗੁਰੂ ਫਰਮਾਉਂਦੇ ਨੇ ਗੁਰੂ ਨਾਨਕ ਦੇਵ ਜੀ, ਨਾਨਕ ਪੂਛ ਚਲੋ ਗੁਰ ਆਪਣੇ ਜਹ ਪ੍ਰਭ ਤਹ ਹੀ ਜਾਈਐ। ਮਹਾਰਾਜ ਕਥਨ ਕਰਦੇ ਆਪਣੇ ਗੁਰਾਂ ਕੋਲੋਂ ਉਪਦੇਸ਼ ਲੈ ਕੇ ਪੁੱਛ ਕੇ ਚੱਲਿਓ, ਪੁੱਛ ਕੇ ਚੱਲਿਆ ਕਰੋ। ਜਿਸ ਸਾਧਨ ਦੇ ਕਰਨ ਵਿੱਚ ਵਾਹਿਗੁਰੂ ਦੀ ਪ੍ਰਾਪਤੀ ਦੱਸਣ ਸੋ ਉਸੇ ਸਾਧਨ ਦੇ ਕਰਨ ਵਿੱਚ ਜਾਣਾ ਕਰੀਏ, ਇਉਂ ਧਿਆਨ ਰੱਖਿਆ ਕਰੋ। ਅਸਨ ਆਓ ਪਿਰਾ ਸਾ ਧਨ ਝੂਰ ਮੂਈ। ਸੋ ਵਿਜੋਗਵਤੀ ਇਸਤਰੀ ਆਖਦੀ ਹੈ ਕਿ ਅਸਨ ਅੱਸੂ ਦੇ ਮਹੀਨੇ ਵਿੱਚ ਇਹ ਪਤੀ ਪਰਮਾਤਮਾ ਜੀ ਘਰ ਵਿੱਚ ਆਓ, ਆਪ ਦੇ ਮਿਲੇ ਬਿਨਾਂ ਸਾ ਤੋਂ ਭਾਵ ਮੈਂ ਧਨ ਹੁੰਦੀ ਇਸਤਰੀ ਝੂਰ ਝੂਰ ਕੇ ਮਰ ਰਹੀ ਹੈ। ਇਸੇ ਤਰ੍ਹਾਂ ਜਗਿਆਸੂ ਰੂਪ ਸਖੀ ਆਖਦੀ ਹੈ ਕਿ ਆਪ ਜੀ ਦੀ ਪ੍ਰਾਪਤੀ ਦੀ ਜੋ ਆਸਾ ਲੱਗ ਰਹੀ ਹੈ ਇਹੀ ਅੱਸੂ ਦਾ ਮਹੀਨਾ ਹੈ। ਅਸਨ ਪ੍ਰੇਮ ਮਹੜਾ ਕਿਉਂ ਮਿਲੀ ਹੈ ਹਰ ਜਾਏ, ਮਨ ਤਨ ਪਿਆਸ ਦਰਸ਼ਨ ਕਰੀ, ਕੋਈ ਆਣ ਮਿਲਾਵੈ ਮਾਏ। ਜਿਹੜਾ ਸਤਸੰਗਤ ਵਿੱਚ ਆਤ ਸੁਣ ਦੋ ਅੱਖਰ ਬਣਾ ਲੈਣੇ ਅਸੁਨ ਦੇ, ਆ ਹੁੰਦਾ ਸੁਣ, ਆ ਕੇ ਜਸ ਸੁਣਿਆ, ਇਹੀ ਇੱਕ ਅੱਸੂ ਦਾ ਮਹੀਨਾ। ਇਸ ਅੱਸੂ ਦੇ ਮਹੀਨੇ ਵਿੱਚ ਇਹ ਪਤੀ ਪਰਮਾਤਮਾ ਆਪ ਆ ਕੇ ਮੈਨੂੰ ਪ੍ਰਾਪਤ ਹੋਵੋ, ਆਪ ਜੀ ਦੇ ਮਿਲੇ ਤੋਂ ਬਿਨਾਂ ਸਾ ਧਨ ਮੈਂ ਜਗਿਆਸੂ ਰੂਪ ਇਸਤਰੀ ਝੂਰ ਮਈ ਝੁਰ ਝੁਰ ਕੇ ਮਰ ਰਹੀ ਹਾਂ। ਸੋ ਉੱਤਮ ਮਹਾਤਮਾ ਰੂਪੀ ਜਿਹੜੀ ਸਖੀ ਹੈ ਜਗਿਆਸੂ ਰੂਪ ਸਖੀ ਨੂੰ ਕਹਿੰਦੀ ਹੈ, ਤਾਂ ਮਿਲੀ ਹੈ ਪ੍ਰਭ ਮੇਲੇ ਦੂਜੇ ਪਾਏ ਖੂਈ। ਕਹਿੰਦੇ ਜੇ ਵਾਹਿਗੁਰੂ ਆਪ ਕਿਰਪਾ ਦ੍ਰਿਸ਼ਟੀ ਕਰਕੇ ਆਪਣੇ ਨਾਲ ਮੇਲੇ, ਤਾਂ ਹੀ ਵਾਹਿਗੁਰੂ ਪਤੀ ਨਾਲ ਮਿਲਾਪ ਹੁੰਦਾ ਹੈ। ਜਿਹੜੀ ਇਸਤਰੀ ਦਵੈਸ਼ ਵਿੱਚ ਲੱਗੀ ਰਹਿੰਦੀ ਹੈ ਉਹ ਵਾਹਿਗੁਰੂ ਤੋਂ ਖੂਈ ਤੋਂ ਭਾਵ ਹੁੰਦੀ ਭੁੱਲ ਗਈ ਹੈ। ਪਰਮੇਸ਼ਰ ਪਤੀ ਨੇ ਇਹਨੂੰ ਛੁੱਟਣ ਕਿਉਂ ਕੀਤਾ ਜੀ? ਝੂਠ ਵਿਭੂਤੀ ਤਾਂ ਫਿਰ ਮੁਤੀ ਕੁਕਹਿ ਕਹਾ ਸੇ ਫੁੱਲੇ। ਇਸ ਪ੍ਰਕਾਰ ਅੱਗੇ ਬਚਨ ਫਰਮਾਉਂਦੇ, ਝੂਠ ਨੇ ਇਹਨੂੰ ਵਿਗੁੱਤੀ ਭਾਵ ਖਰਾਬ ਕੀਤਾ, ਇਹ ਤਾਂ ਹੀ ਪਤੀ ਪਰਮਾਤਮਾ ਨੇ ਇਹਨੂੰ ਮੁਕਤੀ ਹੁੰਦਾ ਛੁੱਟੜ ਕੀਤਾ, ਭਾਵ ਛੱਡ ਦਿੱਤਾ। ਸੋ ਜਿਵੇਂ ਅੱਸੂ ਦੇ ਮਹੀਨੇ ਵਿੱਚ ਕੁੱਕ ਹੈ ਪਿਲਛੀ ਅਤੇ ਕਾਹ ਹੁੰਦਾ ਕਾਹੀ ਸੇ, ਇਹ ਦੋਵੇਂ ਫੁੱਲ ਜਾਂਦੀਆਂ ਭਾਵ ਇਹ ਨਾ ਫੁੱਲੇ ਜੇ, ਇਹ ਪੁਰਾਣਿਆਂ ਬੰਦਿਆਂ ਨੂੰ ਪਤਾ ਇਹ ਪਿਲਛੀ ਅਤੇ ਕਾਹੀ ਦੋ ਹੁੰਦੀਆਂ, ਇਹਨਾਂ ਦੇ ਫੁੱਲ ਜੇ ਖਾਸੇ ਉੱਤੇ ਬਾਬੂ ਕਹਿੰਦੇ ਬਾਬੂ ਨਿਕਲਿਆ ਤਾਂ ਹਨ, ਉਹ ਜਿਹੜੇ ਹੁੰਦੇ ਨੇ ਖਾਸੇ ਫੁੱਲ ਕੇ ਜੇ ਮੁੜ ਕੇ ਉੱਡਣੇ ਸ਼ੁਰੂ ਹੋ ਜਾਂਦੇ ਨੇ, ਜਿਵੇਂ ਅੱਕ ਦੇ ਵਿੱਚੋਂ ਕੁੱਕੜੀ 'ਚੋਂ ਵਾਲ ਜੇ ਨਿਕਲ ਕੇ ਉੱਡਦੇ ਨੇ, ਇਸ ਤਰ੍ਹਾਂ ਦੇ ਹੁੰਦੇ ਉਹ ਪਿੰਡਾਂ ਦੇ ਵਿੱਚ ਹੁੰਦੇ ਸੀ ਪਹਿਲਾਂ ਕਾਨੇ ਜੇ, ਉਹਦੇ ਉੱਤੇ ਚਿੱਟੇ ਚਿੱਟੇ ਜੇ ਨਾ ਖਾਸੇ ਨਿਕਲੇ ਆਉਂਦੇ ਸੀ ਫੁੱਲ ਜੇ। ਕਹਿੰਦੇ ਇਵੇਂ ਬੁਢੇਪੇ ਦੇ ਆਉਣ ਕਰਕੇ ਪਿਲਛੀ ਦੀ ਤਰ੍ਹਾਂ ਦਾੜੀ ਅਤੇ ਰੋਮ ਅਤੇ ਕਾਹੀ ਦੀ ਤਰ੍ਹਾਂ ਸਿਰ ਦੇ ਰੋਮ ਵਾਲ ਜਿਹੜੇ ਚਿੱਟੇ ਹੋ ਗਏ। ਪਰ ਇਹ ਜੀਵ ਰੂਪ ਇਸਤਰੀ ਨੇ ਵਾਹਿਗੁਰੂ ਦਾ ਸਿਮਰਨ ਨਹੀਂ ਕੀਤਾ, ਤਾਂਹੀਓ ਕਬੀਰ ਜੀ ਨੇ ਬਚਨ ਕੀਤਾ, ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਵਿਕਲ ਭਈ ਨਹੀਂ ਬਾਣੀ, ਭਜਲੇ ਰੇ ਮਨ ਸਾਰਿੰਗ ਪਾਣੀ, ਅਬ ਨਾ ਭਜਸ ਭਜਸ ਕਾ ਭਾਈ, ਆਵੈ ਅੰਤ ਨਾ ਭਜਿਆ ਜਾਈ, ਫਰੀਦਾ ਦਾੜੀ ਪਲੀ ਮੁੱਛਾਂ ਵੀ ਪਲੀਆਂ, ਰੇ ਮਨ ਗਹਿਲੇ ਬਾਵਲੇ ਕਿਆ ਮਾਣੇ ਰਲੀਆਂ। ਇਸ ਪ੍ਰਕਾਰ ਫਰੀਦ ਜੀ ਨੇ ਵੀ ਇਸ਼ਾਰਾ ਕੀਤਾ ਇੱਧਰ ਨੂੰ, ਆਗੈ ਕਾਮ ਪਿੱਛੇ ਰੁੱਤ ਜਾਡਾ, ਦੇਖ ਚਲਤ ਮਨ ਡੋਲੇ। 1109 ਅੰਗ ਤੇ ਇਸ ਪ੍ਰਕਾਰ ਫਰਮਾਉਂਦੇ ਹਨ, ਇਹ ਜਾੜਾ ਨਹੀਂ ਕਰਨਾ, ਜਾਡਾ ਹਰਿਆਣੇ ਦੀ ਬੋਲੀ ਆ, ਜਾਡਾ ਲਾਗ ਰਿਹਾ ਸਰ ਮੰਨਾ ਹੈ। ਕਹਿੰਦੇ ਮੈਨੂੰ ਠੰਡ ਲੱਗਦੀ ਹੈ, ਠੰਡ ਕਾਮ ਹੁੰਦੀ ਤਪਸ਼ਤਾ ਵਾਲੀ, ਅਰਥਾਤ ਜੇਠ ਹਾੜ ਦੀ ਗਰੀਖਮ ਰੁੱਤ ਤਾਂ ਅੱਗੇ ਚਲੀ ਗਈ, ਬਤੀਤ ਹੋ ਗਈ ਤੀ, ਪਿੱਛੋਂ ਜਾਡਾ ਪਾਲੇ ਦੀ ਅੱਸੂ ਕਤਕ ਦੀ ਸਰਦ ਰੁੱਤ ਆ ਗਈ। ਇਸ ਤਰ੍ਹਾਂ ਦੇ ਚਲ ਹੁੰਦਾ ਕੌਤਕ ਨੂੰ ਵੇਖ ਕੇ ਮਨ ਡੋਲ ਰਿਹਾ। ਸੋ ਇਸੇ ਤਰ੍ਹਾਂ ਗਰੀਖ ਮਰੋਧੀ ਨਿਆਈ ਧੁੱਪ ਵਾਂਗੂ ਤੇਜਸਵੀ ਜੋਬਨ ਅਵਸਥਾ, ਉਹ ਤਾਂ ਅੱਗੇ ਚਲੀ ਗਈ, ਬਤੀਤ ਹੋ ਗਈ, ਹੁਣ ਤਾਂ ਹੁਣ ਉਹ ਤੋਂ ਪਿੱਛੋਂ ਰੁੱਤ ਜਾਡਾ ਸਰਦ ਰੁੱਤ ਦੀ ਨਿਆਈ ਬਿਰਧ ਅਵਸਥਾ ਆ ਗਈ, ਉਦੋਂ ਠੰਡ ਵੀ ਬੜੀ ਲੱਗਦੀ ਹੈ, ਸਰੀਰ ਵੀ ਉਹੀ ਠੰਡਾ ਜਿਹਾ ਹੋ ਜਾਂਦਾ। ਇਹੋ ਜਿਹੇ ਕੌਤਕ ਨੂੰ ਵੇਖ ਕੇ ਮੇਰਾ ਹੁਣ ਮਨ ਡੋਲਦਾ, ਇਹ ਬਿਰਧ ਅਵਸਥਾ ਵਿੱਚ ਹੁਣ ਤਾਂ ਮੇਰੇ ਪਾਸੋਂ ਕੋਈ ਸਾਧਨ ਨਹੀਂ ਹੋ ਸਕਣੇ। ਜਿਵੇਂ ਫਰੀਦ ਜੀ ਨੇ ਵੀ ਕਿਹਾ, ਫਰੀਦਾ ਇੰਨੀ ਨਿੱਕੀ ਜੰਘੀ ਹੈ, ਥਲ ਡੂੰਗਰ ਭਵਿਓਮ, ਅੱਜ ਫਰੀਦਾ ਕੂਜੜਾ ਸਹਿ ਕੋਹਾਂ ਥੀਓਮ। ਫਰੀਦ ਜੀ ਇੱਕ ਵਾਰੀ ਕੁੱਜਾ ਚੱਕਣ ਲੱਗੇ, ਆਪਣਾ ਨਮਾਜ਼ ਪੜ੍ਹਨੀ ਸੀ ਹੱਥ ਪੈਰ ਧੋਣ ਨੂੰ, ਉਹ ਕੁੱਜੇ ਤੱਕ ਹੱਥ ਹੀ ਨਾ ਪਹੁੰਚੇ, ਇੰਨੇ ਬਜ਼ੁਰਗ ਹੋ ਗਏ ਹੱਥ ਕੰਬਣ। ਕਹਿੰਦੇ ਦੇਖ ਲਓ ਜਵਾਨੀ 'ਚ ਪਤਾ ਨਹੀਂ ਕਿੱਥੇ ਕਿੱਥੋਂ ਘੁੰਮੇ ਆਏ ਹੈ, ਅੱਜ ਆ ਕੁੱਜਾ ਚੱਕਣਾ ਵੀ ਔਖਾ ਹੋ ਗਿਆ। ਦਹ ਦਿਸ ਸਾਖ ਹਰੀ ਹਰੀ ਆਵਲ, ਸਹਿਜ ਪੱਕਾ ਸੋ ਮੀਠਾ। ਜਿਵੇਂ ਪ੍ਰਤੱਖ ਦਸੋ ਦਿਸਾ ਵਿੱਚ ਹਰੀਆਂ ਸ਼ਾਖਾਂ ਦੀ ਹਰਿਆਵਲ ਤਾਂ ਹੁੰਦੀ ਹੈ, ਪਰ ਉਹਨਾਂ ਵਿੱਚੋਂ ਜੋ ਅੰਨ ਜਾਂ ਕਮਾਦ ਆਦਿਕ ਸਹਿਜ ਪੱਕਾ ਹੌਲੀ ਹੌਲੀ ਪੱਕਦਾ, ਉਸ ਵਿੱਚ ਮਿੱਠਾ ਰਸ ਹੁੰਦਾ। ਸੋ ਕਈਆਂ ਦੇ ਮੂੰਹ ਚੜਿਆ ਹੋਇਆ ਹੁੰਦਾ ਅੱਖਰ, ਸਹਿਜ ਪੱਕਾ ਸੋ ਮਿੱਠਾ ਹੋਏ। ਬਾਣੀ ਵਿੱਚ ਇੰਨਾ ਹੀ ਲਿਖਿਆ, ਸਹਿਜ ਪੱਕਾ ਸੋ ਮਿੱਠਾ, ਊਂ ਕਹਾਵਤ ਹੋਣੀ ਹੈ, ਸਹਿਜ ਪੱਕੇ ਸੋ ਮਿੱਠਾ ਹੋਏ, ਉਹ ਅਲੱਗ ਗੱਲ ਹੈ। ਇਵੇਂ ਕਹਿੰਦੇ ਸ਼ਾਮ ਵੇਦ, ਰਿਗ ਵੇਦ, ਯਜੁਰਵੇਦ, ਅਥਰਵਣ ਵੇਦ, ਇਹ ਹਰੀਆਂ ਹਰੀ ਦੀਆਂ ਸ਼ਾਖਾਂ ਹਨ, ਇਹਨਾਂ ਦੀ ਦਸੋ ਦਿਸ਼ਾ 'ਚ ਹਰਿਆਵਲ ਤਾਂ ਹੋ ਰਹੀ ਹੈ, ਜਿੱਥੇ ਕਿੱਥੇ ਵੇਦਾਂ ਦੇ ਪਾਠ ਹੋ ਰਹੇ, ਪਰ ਜਿਹੜਾ ਪੁਰਸ਼ ਸਹਿਜੇ ਵੇਦਾਂ ਦੇ ਪਾਠ ਨੂੰ ਪੱਕਾ ਪਕਾਉਂਦਾ, ਅਭਿਆਸ ਕਰਕੇ ਯਾਦ ਕਰਦਾ, ਉਹਨੂੰ ਮਿੱਠਾ ਆਨੰਦ ਪ੍ਰਾਪਤ ਹੁੰਦਾ ਸੀ ਉਦੋਂ ਜਦੋਂ ਲੋਕ ਪਕਾਉਂਦੇ ਸੀ। ਹੁਣ ਕਲਯੁੱਗ ਦਾ ਸਮਾਂ, ਹੁਣ ਦੇ ਪ੍ਰਮਾਣ ਅਨੁਸਾਰ ਦਸੋ ਦਿਸ਼ਾ ਵਿੱਚ ਹਰੀ ਦੀ ਹਰਿਆਵਲ ਸ਼ਾਖਾ ਹੀ ਹਨ ਜੋ ਉਹਨੇ ਅਵਤਾਰ ਧਾਰ ਕੇ ਸੇਵਕਾਂ ਨੂੰ ਦਰਸ਼ਨ ਦੇ ਕੇ ਉਹਨਾਂ ਦੇ ਸਾਰੇ ਕੰਮ ਸੰਵਾਰਨਾ ਕੀਤੇ ਆ। ਹੁਣ ਜਿਹੜਾ ਜੀਵ ਉਹਨਾਂ ਅਵਤਾਰਾਂ ਦੀ ਉਪਾਸ਼ਨਾ ਨੂੰ ਸਹਿਜੇ ਸਹਿਜੇ ਪਕਾਉਂਦਾ, ਉਹਨਾਂ ਦੇ ਮਹਿਮਾ ਆਦਿ ਗੁਣਾਂ ਨੂੰ ਗਾਉਂਦਾ, ਉਹਨੂੰ ਮਿੱਠਾ ਆਤਮ ਰਸ ਪ੍ਰਾਪਤ ਹੁੰਦਾ। ਜਿਵੇਂ ਜਿਵੇਂ ਗੁਰਬਾਣੀ ਦਾ ਉਪਦੇਸ਼ ਮਿਲਦਾ ਗਿਆ, ਪਕਾਉਂਦੇ ਗਏ, ਕਹਿੰਦੇ ਸੰਸਾਰ ਤਾਂ ਇੱਕ ਉਜਾੜ ਰੂਪ ਹੈ, ਇਹਦੇ ਦਸੋ ਦਿਸ਼ਾ ਵਿੱਚ ਹਰੀ ਦੀ ਹਰਿਆਵਲ ਸ਼ਾਖ ਸਤਸੰਗਤ ਹੈ। ਕਲਯੁੱਗ ਦੇ ਵਿੱਚ, ਪਿਛਲਿਆਂ ਯੁੱਗਾਂ ਵਿੱਚ ਤਾਂ ਉਹ ਚੀਜ਼ਾਂ ਦੱਸੀਆਂ, ਅਤੇ ਕਲਯੁੱਗ ਦੇ ਵਿੱਚ ਕੀ ਹੈ ਭਾਈ, ਕਹਿੰਦੇ ਸਤਸੰਗਤ ਹੈ ਬਸ। ਹੁਣ ਉਹ ਗੱਲਾਂ ਗਈਆਂ ਪੁਰਾਣੀਆਂ। ਇਸ ਸਤਸੰਗ ਦੁਆਰਾ ਜਿਹੜਾ ਜੀਵ ਸਹਿਜ ਪੱਕਾ ਗਿਆਨ ਨੂੰ ਪਰਪੱਕ ਕਰਦਾ ਹੈ, ਉਹਨੂੰ ਬ੍ਰਹਮਾਨੰਦ ਰੂਪੀ ਮਿੱਠਾ ਰਸ ਪ੍ਰਾਪਤ ਹੁੰਦਾ ਹੈ। ਨਾਨਕ ਅਸਨੂੰ ਮਿਲਹੋ ਪਿਆਰੇ, ਸਤਿਗੁਰ ਭਏ ਬਸੀਠਾ। ਸਤਿਗੁਰੂ ਕਥਨ ਕਰਦੇ ਆ, ਜਗਿਆਸੂ ਰੂਪ ਸਖੀ ਆਖਦੀ ਆ, ਹੇ ਹਰੀ, ਇਹ ਵਾਹਿਗੁਰੂ ਆਦਿ ਦੀ ਪ੍ਰਾਪਤੀ ਦੀ ਜੋ ਆਸਾ ਲੱਗ ਰਹੀ ਹੈ, ਸੋ ਇਹੀ ਅੱਸੂ ਦਾ ਮਹੀਨਾ, ਇਸ ਵਿੱਚ ਹੇ ਪਿਆਰੇ ਵਾਹਿਗੁਰੂ ਆਪ ਆ ਕੇ ਮਿਲਣਾ ਕਰੋ। ਹੁਣ ਤਾਂ ਆਪ ਜੀ ਦੀ ਪ੍ਰਾਪਤੀ ਵਿੱਚ ਬ੍ਰਹਮ ਨਿਸ਼ਠੀ, ਬ੍ਰਹਮ ਸਰੋਤਰੀ, ਪੂਰੇ ਸਤਿਗੁਰੂ ਬਸੀਠਾ ਬਣੇ ਹੋਏ ਨੇ, ਵਕੀਲ ਰੂਪ ਪ੍ਰਾਪਤ ਹੋਏ ਨੇ। ਸਿੱਖਾਂ ਨੇ ਬੇਨਤੀ ਕੀਤੀ, ਕੱਤਕ ਦੇ ਮਹੀਨੇ 'ਚ ਲੋਕ ਦੀਵੇ ਬਾਲ ਕੇ ਪਾਣੀ ਉੱਤੇ ਤਰਾਉਂਦੇ ਆ, ਸਾਨੂੰ ਕੀ ਹੁਕਮ ਹੈ, ਅਸੀਂ ਵੀ ਦੀਵੇ ਤਰਾਈਏ ਕਿ ਨਾ। ਇਹ ਗੱਲ ਸੁਣ ਕੇ ਮਹਾਰਾਜ ਨੇ ਬਚਨ ਕਿਹਾ, ਇਹ ਰੀਤੀ ਕਰਮ ਕਾਂਡ ਦੇ ਅੰਦਰ ਹੈ, ਗੁਰਮਤ ਅਨੁਸਾਰ ਕੋਈ ਵੀ ਨਹੀਂ। ਗੁਰਮਤ ਅਨੁਸਾਰ ਤਾਂ ਗਿਆਨ ਰੂਪ ਦੀਵਾ ਬਾਲਣਾ ਚਾਹੀਦਾ। ਐਸਾ ਦੀਵਾ ਨੀਰ ਤਰਾਏ, ਜਿਤ ਦੀਵਾ ਸਭ ਸੋਝੀ ਪਾਏ। ਫਿਰ ਬੇਨਤੀ ਕੀਤੀ ਹੈ, ਗਿਆਨ ਰੂਪ ਦੀਵਾ ਕਿਹਨੂੰ ਪ੍ਰਾਪਤ ਹੁੰਦਾ ਹੈ? ਕੱਤਕ ਕਿਰਤ ਪਾਇਆ ਜੋ ਪ੍ਰਭ ਪਾਇਆ। ਸਤਿਗੁਰੂ ਕੱਤਕ ਮਹੀਨੇ ਦੁਆਰਾ ਕਥਨ ਕਰਦੇ ਨੇ, ਕਰਮਾਂ ਦੇ ਕੱਤਕ ਹੁੰਦਾ ਕੱਤਣ ਵਾਲਾ, ਕਰਮਾਂ ਦੇ ਕਰਨ ਵਾਲਾ ਜੋ ਜੀਵ ਹੈ। ਸੋ ਜਿਸ ਕੱਤਕ ਹੁੰਦਾ ਜੀਵ ਦੇ ਮੱਥੇ ਪਰ ਉੱਤਮ ਕਰਮਾਂ ਦਾ ਲੇਖ ਪਿਆ ਹੋਇਆ, ਉਹਨੂੰ ਗਿਆਨ ਰੂਪ ਦੀਵਾ ਪ੍ਰਾਪਤ ਹੁੰਦਾ। ਪਰ ਗਿਆਨ ਰੂਪ ਦੀਵੇ ਦੇ ਪ੍ਰਾਪਤ ਹੋਣ ਦਾ ਲੇਖ ਉਸ ਦੇ ਮੱਥੇ ਪਰ ਪਿਆ ਜੋ ਵਾਹਿਗੁਰੂ ਨੂੰ ਭਾ ਗਿਆ, ਚੰਗਾ ਲੱਗਿਆ। ਦੀਪਕ ਸਹਿਜ ਬਲੈ ਤੱਤ ਜਲਾਇਆ। ਜਿਹੜੇ ਜੀਵ ਵਾਹਿਗੁਰੂ ਨੂੰ ਭਾ ਗਏ, ਉਹਨਾਂ ਦੇ ਅੰਤਕਰਨ ਵਿੱਚ ਸਹਿਜ ਬਲੈ ਗਿਆਨ ਰੂਪ ਦੀਵਾ ਬਲਿਆ। ਪ੍ਰਤੱਖ ਦੀਵਾ ਤੇਲ ਬੱਤੀ ਕਰਕੇ ਬਲਦਾ, ਇੱਧਰ ਤੇਲ ਬੱਤੀ ਕਿਹੜੀ ਹੈ? ਮਹਾਰਾਜ ਕਹਿੰਦੇ ਜਿਹੜਾ ਤੱਤ ਅਤੇ ਮਿਥਿਆ ਦਾ ਵਿਵੇਚਨ ਕਰਨ ਰੂਪ ਤੇਲ ਪਾਇਆ, ਅਤੇ ਭੈ ਡਰ ਜਿਹੜਾ ਡਰ ਰੂਪ ਬੱਤੀ ਪਾਈ ਹੈ। ਤੱਤ ਸਿਧਾਂਤ ਪਰਮੇਸ਼ਰ ਦਾ ਅਤੇ ਮਿਥਿਆ ਸੰਸਾਰ, ਇਹਨਾਂ ਦਾ ਵਿਚਾਰ ਕਰਨਾ ਮਨ ਦੇ ਅੰਦਰ। ਤੱਤ ਤੇਲ ਨਾਮ ਕੀ ਆ ਬਾਤੀ ਦੀਪਕ ਦੇਹ ਉਜਿਆਰਾ, ਅਤੇ ਸੱਚ ਬੁੱਝਣ ਆਣ ਜਲਾਈ ਹੈ। ਜਿਹੜਾ ਸੱਚ ਦਾ ਬੁੱਝਣਾ, ਇਹ ਤੀਲੀ ਲਗਾ ਕੇ ਗਿਆਨ ਰੂਪ ਦੀਵਾ ਜਿਹੜਾ ਜਗਾਇਆ ਭਾਵ ਪ੍ਰਕਾਸ਼ਿਆ। ਦੀਪਕ ਰਸ ਤੇਲੋ ਤਨ ਫਿਰ ਮੇਲੋ, ਤਨ ਉਹ ਮਾਹ ਹੈ ਸਰਸੀ। ਸੋ ਜਿਹਨੇ ਭੈ ਰੂਪ ਬੱਤੀ, ਰਸ ਹੁੰਦਾ ਸਿਧਾਂਤ ਜਾਂ ਤੱਤ ਮਿਥਿਆ ਦਾ ਵਿਵੇਚਨ ਕਰਨ ਰੂਪ ਤੇਲ ਪਾ ਕੇ ਗਿਆਨ ਰੂਪ ਦੀਵਾ ਜਗਾਇਆ, ਉਹ ਜਗਿਆਸੇ ਰੂਪ ਇਸਤਰੀ ਦਾ ਫਿਰ ਪਤੀ ਪਰਮਾਤਮਾ ਨਾਲ ਮੇਲ ਹੋਇਆ। ਸੋ ਪਤੀ ਨੇ ਮੇਲ ਹੋਣ ਕਰਕੇ ਉਹ ਜਗਿਆਸੂ ਰੂਪ ਇਸਤਰੀ ਨੂੰ ਮਾਹੈ ਸਰਸੀ ਬਹੁਤਾ ਉਤਸ਼ਾਹ ਹੁੰਦਾ। ਅਵਗੁਣ ਮਾਰੀ ਮਰੈ ਨਾ ਸੀਜੈ, ਗੁਣ ਮਾਰੀ ਤਾਂ ਮਰਸੀ। ਅਵਗੁਣ ਮਾਰੀ ਮਰੈ ਨਾ ਸੀਜੈ। ਸੋ ਜਿਸ ਜੀਵ ਰੂਪੀ ਇਸਤਰੀ ਨੂੰ ਕਾਮ ਕ੍ਰੋਧ ਆਦਿਕ ਔਗੁਣਾਂ ਨੇ ਮਾਰਿਆ, ਉਹ ਜੀਵਤ ਭਾਅ ਤੋਂ ਮਰਦੀ ਨਹੀਂ। ਜੋ ਜੀਵਤ ਭਾਅ ਤੋਂ ਨਹੀਂ ਮਰਦੀ ਉਹ ਨਾ ਸੀਜੈ, ਉਹ ਕਹਿੰਦੇ ਕਲਿਆਣ ਨੂੰ ਪ੍ਰਾਪਤ ਨਹੀਂ ਹੁੰਦੀ। ਜਾਂ ਸਤ ਸੰਤੋਖ ਆਦਿਕ ਸ਼ੁਭ ਗੁਣਾਂ ਨੇ ਇਹਦੀ ਬੁੱਧੀ ਸੰਸਾਰ ਵੱਲੋਂ ਮਾਰੀ ਹੈ, ਤਾਂ ਹੀ ਉਹ ਜੀਵਤ ਭਾਅ ਤੋਂ ਮਰਦੀ ਹੈ। ਜਾਂ ਜੀਵਤ ਭਾਅ ਤੋਂ ਮਰੀ ਫਿਰ ਤਾਂ ਉਹ ਕਲਿਆਣ ਨੂੰ ਪ੍ਰਾਪਤ ਹੋਈ ਹੈ। ਇਸ ਕਰਕੇ ਪਾਵਨ ਬਚਨ ਫਰਮਾਉਂਦੇ ਹਨ, ਨਾਮ ਭਗਤ ਦੇ ਨਿਜ ਕਰ ਬੈਠੇ ਅਜਹੋ ਤਨਾੜੀ ਆਸਾ। ਜਗਿਆਸੂ ਰੂਪ ਇਸਤਰੀ ਆਖਦੀ ਹੈ, ਇਹ ਵਾਹਿਗੁਰੂ ਜਿਨ੍ਹਾਂ ਗੁਰਮੁਖਾਂ ਨੂੰ ਆਪ ਜੀ ਨੇ ਨਾਮ ਭਗਤੀ ਬਖਸ਼ਿਸ਼ ਕੀਤੀ ਹੈ, ਉਹ ਗੁਰਮੁਖ ਨਿਜ ਘਰ ਆਪਣੇ ਸਰੂਪ ਰੂਪ ਘਰ ਵਿੱਚ ਬੈਠੇ ਹਨ। ਭਾਵੇਂ ਮੇਰੀ ਬਿਰਧ ਅਵਸਥਾ ਹੋ ਗਈ ਹੈ, ਤਾਂ ਵੀ ਮੈਨੂੰ ਅਜੇ ਤੱਕ ਉਹਨਾਂ ਮਹਾਤਮਾ ਦੀ ਆਸਾ ਲੱਗ ਰਹੀ ਕਿ ਮੈਨੂੰ ਜ਼ਰੂਰ ਤਾਰਨਗੇ। ਨਾਨਕ ਮਿਲਹੋ ਕਪਟ ਦਰ ਖੋਲਹੋ, ਏਕ ਘੜੀ ਖੱਟ ਮਾਸਾ। ਮਹਾਰਾਜ ਕਥਨ ਕਰਦੇ ਆ, ਜਗਿਆਸੂ ਰੂਪ ਸਖੀ ਆਖਦੀ ਹੈ, ਵਾਹਿਗੁਰੂ ਸੋ ਆਪ ਜੀ ਤੇ ਮੇਰੇ ਦਰ ਅੰਦਰ, ਸੋ ਦਰ ਤੋਂ ਭਾਵ ਅੰਦਰ ਤੁਹਾਡੇ ਤੇ ਮੇਰੇ ਵਿਚਕਾਰ ਪੰਜਾਂ ਕੋਸ਼ਾਂ ਰੂਪੀ ਤਖ਼ਤੇ ਜੜੇ ਹੋਏ ਹਨ, ਉਹਨਾਂ ਤਖ਼ਤਿਆਂ ਨੂੰ ਖੋਲ੍ਹ ਕੇ ਮੈਨੂੰ ਜਲਦੀ ਮਿਲਣਾ ਕਰੋ, ਕਿਉਂਕਿ ਆਪ ਜੀ ਦੇ ਮਿਲੇ ਤੋਂ ਬਿਨਾਂ ਇੱਕ ਘੜੀ ਵੀ ਜਿਹੜੀ ਬਤੀਤ ਹੋ ਰਹੀ ਹੈ ਇਹ ਖੱਟ ਮਾਸਾ ਹੁੰਦੀ 6 ਮਹੀਨਿਆਂ ਦੇ ਬਰਾਬਰ ਹੈ। ਇੱਕ ਘੜੀ ਦਿਨ ਸਮੋਕਾ ਬਹੁਤ ਦਿਹਾਰੇ, ਜਾਂ ਕਹਿੰਦੇ ਇੱਕ ਪਲ ਦਿਨ ਸਮੋਕਾ ਕਬੋ ਨਾ ਬਿਹਾਵੈ। ਮੰਗਰ ਮਾਹ ਭਲਾ ਹਰ ਗੁਣ ਅੰਕ ਸਮਾਵੈ। ਅੱਗੇ ਮੱਘਰ ਦਾ ਮਹੀਨੇ ਦੁਆਰਾ ਫਰਮਾਉਂਦੇ ਆ ਕਿ ਮੱਘਰ ਮਾਹ ਮਹੀਨਾ ਉਹਨਾਂ ਜੀਵਾਂ ਨੂੰ ਚੰਗਾ ਜਿਨ੍ਹਾਂ ਨੇ ਹਿਰਦੇ ਵਿੱਚ ਹਰੀ ਪਰਮਾਤਮਾ ਦੇ ਸੁਮ ਗੁਣ ਸਮਾਏ ਨੇ। ਅੰਕ ਹੁੰਦਾ ਹਿਰਦਾ। ਮਹਾਰਾਜ ਕਹਿੰਦੇ ਮੰਗ ਕਰ, ਮੇਰਾ ਸਰੀਰ ਰੂਪੀ ਘਰ ਸਾਰੀਆਂ ਜੂਨਾਂ ਤੋਂ ਮਾਹ ਉਤਕ੍ਰਿਸ਼ਟ ਹੈ ਅਰਥਾਤ ਸ੍ਰੇਸ਼ਟ ਹੈ। ਅਵਰ ਜੋਨ ਤੇਰੀ ਪਨਿਹਾਰੀ, ਇਸ ਧਰਤੀ ਮੈਂ ਤੇਰੀ ਸਿੱਖਦਾਰੀ। ਅਤੇ ਭਲਾ ਇਸ ਕਰਕੇ ਆ ਕਿ ਜੋ ਹਰੀ ਦੇ ਗੁਣ ਹਿਰਦੇ ਵਿੱਚ ਸਮਾ ਰਹੇ ਹਨ। ਗੁਣਵੰਤੀ ਗੁਣ ਰਵੈ ਮੈਂ ਫਿਰ ਨਿਹਚਲ ਭਾਵੈ। ਸ਼ੁਭ ਗੁਣਾਂ ਵਾਲੀਆਂ ਜੋ ਮਹਾਤਮਾ ਰੂਪ ਸਖੀਆਂ ਹਨ, ਉਹ ਸ਼ੁਭ ਗੁਣਾਂ ਰੂਪੀ ਸ਼ੁਭ ਗੁਣਾਂ ਨੂੰ ਉਚਾਰਦੀਆਂ, ਜਦੋਂ ਸ਼ੁਭ ਗੁਣਾਂ ਕਰਕੇ ਆਪਣੇ ਪਤੀ ਪਰਮਾਤਮਾ ਦੇ ਆਨੰਦ ਨੂੰ ਰਾਵੈ ਭੋਗਦੀਆਂ ਹਨ। ਸੋ ਉਹਨਾਂ ਵੱਲ ਵੇਖ ਕੇ ਜਗਿਆਸੂ ਕਹਿੰਦਾ ਮੈਨੂੰ ਵੀ ਨਿਸ਼ਚਲ ਪਤੀ ਪਰਮਾਤਮਾ ਭਾਉਂਦਾ, ਉਹ ਪਰਮਾਤਮਾ ਪਤੀ ਮੈਨੂੰ ਪ੍ਰਾਪਤ ਹੋਣਾ ਚਾਹੀਦਾ। ਨਿਹਚਲ ਚਤੁਰ ਸੁਜਾਣ ਵਿਧਾਤਾ ਚੰਚਲ ਜਗਤ ਸਬਾਇਆ। ਮਹਾਰਾਜ ਫਰਮਾਉਂਦੇ ਹਨ ਪਾਵਨ ਬਚਨ, ਜਿਸ ਪ੍ਰਕਾਰ ਉਹ ਪਰਮਾਤਮਾ ਕਿਰਿਆ ਤੋਂ ਰਹਿਤ ਹੋਣ ਕਰਕੇ ਨਿਸ਼ਚਲ ਹੈ, ਸੰਸਾਰਕ ਰਚਨਾ ਦੇ ਬਣਾਉਣ ਨੂੰ ਚਤੁਰ ਹੈ, ਸਾਰਿਆਂ ਦੇ ਹਿਰਦੇ ਦੀ ਗੱਲ ਜਾਣਨ ਨੂੰ ਸੁਜਾਣ ਹੈ। ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਸੋ ਜੀਵਾਂ ਦੇ ਕੀਤੇ ਹੋਏ ਕਰਮਾਂ ਦਾ ਫਲ ਦੇਣ ਲਈ ਵਿਧਾਤਾ ਫਲ ਵਰਦਾਤਾ ਹੈ। ਸੋ ਉਸ ਵਾਹਿਗੁਰੂ ਤੋਂ ਬਿਨਾਂ ਹੋਰ ਸਾਰਾ ਜਗਤ ਸੰਸਾਰ ਜਿਹੜਾ ਹੈ ਸੋ ਆਕਾਸ਼ੀ ਬਿਜਲੀ ਵਾਂਗੂ ਚੰਚਲ ਹੈ। ਗਿਆਨ ਧਿਆਨ ਗੁਣ ਅੰਕ ਸਮਾਣੇ, ਪ੍ਰਭ ਭਾਣੇ ਤਾਂ ਭਾਇਆ। ਗਿਆਨ ਧਿਆਨ ਆਦਿਕ ਸ਼ੁਭ ਗੁਣ ਜਿਨ੍ਹਾਂ ਮਹਾਤਮਾ ਦੇ ਅੰਕ ਹੁੰਦਾ ਹਿਰਦੇ ਸਮਾਏ ਹਨ, ਉਹ ਮਹਾਤਮਾ ਵਾਹਿਗੁਰੂ ਨੂੰ ਭਾਏ ਹਨ ਅਤੇ ਵਾਹਿਗੁਰੂ ਉਹਨਾਂ ਨੂੰ ਭਾ ਗਿਆ। ਜਾਂ ਕਹਿੰਦੇ ਅੰਕ ਹੁੰਦਾ ਹਿਰਦੇ 'ਚ ਗਿਆਨ ਧਿਆਨ ਆਦਿਕ ਸ਼ੁਭ ਗੁਣ ਸਮਾਏ ਅਤੇ ਪਰਮੇਸ਼ੁਰ ਦੇ ਭਾਣੇ ਨੂੰ ਮੰਨਿਆ ਤਾਂ ਉਹਨੂੰ ਭਾ ਗਏ। ਗੀਤ ਨਾਦ ਕਵਿਤ ਕਵੇ ਸੁਣ ਰਾਮ ਨਾਮ ਦੁੱਖ ਭਾਗੈ। ਸੋ ਗੀਤ ਨਾਦ ਕਵਿਤ ਨਹੀਂ ਕਹਿਣਾ, ਕਵਿਤ ਸੰਸਾਰਕ ਗੀਤ ਸੁਣ ਕਰਕੇ, ਨਾਦ ਹੁੰਦਾ ਵਾਜਿਆਂ ਦੇ ਸ਼ਬਦ ਸੁਣ ਕਰਕੇ, ਕਵੇ ਹੁੰਦਾ ਕਵੀਆਂ ਦੇ ਕਵਿਤ ਸਵਈਏ ਦੋਹਰੇ ਚੌਪੀਆਂ ਦੇ ਸੁਣਨ ਕਰਕੇ ਜਨਮ ਮਰਨ ਦਾ ਦੁੱਖ ਦੂਰ ਨਹੀਂ ਹੁੰਦਾ। ਆਮ ਕਵੀਆਂ ਦੀ ਗੱਲ ਕਰਦੇ, ਬਾਣੀ ਵਾਲੇ ਨਹੀਂ ਗੇ ਹੁਣ, ਕਿਉਂਕਿ ਅੱਜ ਕੱਲ੍ਹ ਦਿਮਾਗ ਛੋਟੇ ਆ ਨਾ, ਗੱਲ ਹੋਰ ਪੁੱਠੇ ਪਾਸੇ ਜ਼ਿਆਦਾ ਲੈ ਜਾਂਦੇ ਆ। ਉਹ ਜੀ ਉੱਥੇ ਕਿਹਾ ਸੀ ਕਵਿਤ ਸਵਈਏ ਦੋਹਰੇ ਚੌਪੀਆਂ ਸੁਣਨ ਕਰਕੇ, ਨਹੀਂ ਇਹ ਬਾਹਰ ਲੈਂਦੇ, ਬਾਣੀ ਤੋਂ ਬਾਹਰ, ਕੱਚੀ ਬਾਣੀ ਜਿਹੜੀ ਹੈ। ਸੋ ਰਾਮ ਨਾਮ ਦੁੱਖ ਭਾਗਾ, ਰਾਮ ਨਾਮ ਦੇ ਜਪਣ ਕਰਕੇ ਜਨਮ ਮਰਨ ਦਾ ਦੁੱਖ ਨਿਵਿਰਤ ਹੁੰਦਾ ਹੈ। ਨਾਨਕ ਸਾ ਤਨ ਨਾਹ ਪਿਆਰੀ, ਅਬ ਭਗਤੀ ਫਿਰ ਆਗੈ। ਸਤਿਗੁਰੂ ਮਹਾਰਾਜ ਫਰਮਾਉਂਦੇ ਆ ਵੀ ਜਿਵੇਂ ਪ੍ਰਤੱਖ ਇਸਤਰੀ ਜਿਹੜੀ ਆ ਉਹ ਆਪਣੇ ਪਤੀ ਅੱਗੇ ਹੱਥ ਜੋੜ ਕੇ ਮਨੋ ਤਨੋ ਹੋ ਕੇ ਸੇਵਾ ਕਰਦੀ ਹੈ, ਉਹ ਇਸਤਰੀ ਆਪਣੇ ਨਾਂਹ ਤੋਂ ਭਾਵ ਪਤੀ ਨੂੰ ਪਿਆਰੀ ਲੱਗਦੀ ਹੈ, ਅਤੇ ਜਿਵੇਂ ਜਿਹੜੀ ਫਿਰ ਕਹਿੰਦੇ ਜਗਿਆਸੂ ਰੂਪ ਇਸਤਰੀ ਆਪਣੇ ਪਤੀ ਪਰਮਾਤਮਾ ਅੱਗੇ ਅਬ ਭਗਤੀ ਹੁੰਦੀ ਹਿਰਦੇ ਕਰਕੇ, ਅੰਦਰੋਂ ਦਿਲੋਂ ਮਾਨਸਿਕ ਭਗਤੀ ਕਰਦੀ ਹੈ, ਪ੍ਰੇਮਾ ਭਗਤੀ ਕਰਦੀ ਹੈ, ਆਗਿਆ ਦੇ ਮਨ ਰੂਪ ਭਗਤੀ ਕਰਦੀ ਹੈ, ਸਾ ਧਨ ਹੁੰਦੀ ਉਹ ਜਗਿਆਸੂ ਰੂਪ ਇਸਤਰੀ ਆਪਣੇ ਪਤੀ ਪਰਮਾਤਮਾ ਨੂੰ ਪਿਆਰੀ ਲੱਗਦੀ ਹੈ।